338 ਅੰਗ ਤੇ ਗੌੜੀ ਰਾਗ ਦੇ ਵਿੱਚ ਭਗਤ ਬਾਣੀ ਅੰਦਰ ਭਗਤ ਕਬੀਰ ਜੀ ਦਾ 68ਵਾਂ ਸ਼ਬਦ ਬਖਸ਼ਿਸ਼ ਹੋ ਰਿਹਾ ਹੈ। ਗੌੜੀ 12ਵੀਂ ਮਨ ਰੇ ਛੱਡ ਹੋ ਭਰਮ ਪ੍ਰਗਟ ਹੋਏ ਨੱਚ। ਸੋ ਇੱਕ ਆਦਮੀ ਸਾਧੂਆਂ ਵਾਲਾ ਭੇਖ ਧਾਰ ਕੇ ਬਹੁਤ ਚਿਰ ਸੰਤਾਂ ਦੀਆਂ ਮੰਡਲੀਆਂ ਵਿੱਚ ਫਿਰਦਾ ਰਿਹਾ। ਜਦੋਂ ਉਹਦੇ ਪਾਸ ਕੁਛ ਮਾਇਆ ਇਕੱਠੀ ਹੋ ਗਈ ਤਾਂ ਉਹਨੇ ਵਿਚਾਰ ਬਣਾਇਆ ਕਿ ਹੁਣ ਪੈਸੇ ਤਾਂ ਚਾਰ ਹੈਗੇ ਹੀ ਆ, ਵਿਆਹ ਵੀ ਕਰਾ ਲੈਣਾ ਚਾਹੀਦਾ। ਜਿਸ ਵੇਲੇ ਕਬੀਰ ਜੀ ਨੂੰ ਪਤਾ ਲੱਗਿਆ, ਉਹਨੂੰ ਸੱਦ ਕੇ ਸਮਝਾਉਂਦੇ ਨੇ, ਭਾਈ ਜਾਂ ਤਾਂ ਇਸ ਰਸਤੇ ਤੋਂ ਪਹਿਲਾਂ ਤੂੰ ਨਾ ਹੀ ਚੱਲਦਾ, ਗ੍ਰਿਸਤੀ ਬਣ ਜਾਂਦਾ। ਹੁਣ ਐਵੇਂ ਅੱਧ ਜੇ 'ਚ ਜਾ ਕੇ ਨਾ ਉੱਧਰ ਜੋਗਾ ਨਾ ਉੱਧਰ ਜੋਗਾ। ਸੋ ਸਲੋਕ ਵੀ ਉਚਾਰਨ ਕੀਤਾ ਹੋਇਆ, ਬੈਰਾਗੀ ਬੰਧਨ ਕਰੈ ਤਾਂ ਕੋ ਬੜੋ ਅਭਾਗ। ਉਹਨੂੰ ਸਮਝਾਉਂਦਿਆਂ ਹੋਇਆ ਇਹ ਸ਼ਬਦ ਉਚਾਰਨ ਕੀਤਾ ਹੈ। ਰਹਾਉ ਦੀਆਂ ਪੰਗਤੀਆਂ ਵਿੱਚ ਬਚਨ ਆਇਆ ਹੈ, ਡਗ ਮਗ ਛਾਡ ਰੇ ਮਨ ਬੌਰਾ। ਸੋ ਕਹਿੰਦੇ ਮਨ ਚੱਲਿਆ, ਇਹ ਡਾਵਾਂ ਡੋਲ ਹੋਣਾ, ਇਹ ਭਟਕਣਾ ਛੱਡ ਦੇ, ਦਿਲ ਨੂੰ ਪੱਕਾ ਕਰਕੇ ਬੰਦਗੀ ਕਰਿਆ ਕਰ, ਸੇਵਾ ਕਰ। ਕਿਉਂ ਹੁਣ ਇਹ ਅਧਖੜ ਜੀ ਉਮਰ 'ਚ ਜਾ ਕੇ ਇਹਨਾਂ ਚੱਕਰਾਂ 'ਚ ਪੈ ਰਿਹਾ। ਮਨ ਰੇ ਛੱਡ ਹੋ ਭਰਮ ਪ੍ਰਗਟ ਹੋਏ ਨਾ ਚਹੋ, ਯਾ ਮਾਇਆ ਕੇ ਡਾਂਡੇ। ਕਹਿੰਦੇ ਭਾਈ ਪਿਆਰਿਆ, ਵਿਸ਼ਿਆਂ ਨੂੰ ਜਿਹੜਾ ਨਾ ਸੁੱਖ ਰੂਪ ਸਮਝਣ ਵਾਲਾ ਭਰਮ ਛੱਡ ਦੇ, ਵਿਕਾਰਾਂ ਨੂੰ ਸੁੱਖ ਜਾਣ ਕੇ ਹੁਣ ਜਿਹੜਾ ਤੂੰ ਵਿਆਹ ਕਰਨ ਦੀ ਇੱਛਾ ਕਰਦਾ ਹੈ, ਕਿਉਂਕਿ ਪ੍ਰਗਟ ਰੂਪ ਵਿੱਚ ਹੋ ਕੇ ਸੰਤਾਂ ਦੀ ਸੰਗਤ 'ਚ ਬਹਿ ਕੇ ਹੁਣ ਇਸ ਗੱਲ ਦਾ ਜਿਹੜਾ ਨੱਚ ਭਾਵ ਹੁੰਦਾ ਨਿਰਣਾ ਕਰ ਕਿ ਅਸਲ ਵਿੱਚ ਸੱਤ ਵਸਤੂ ਕਿਹੜੀ ਹੈ। ਨਾਮ ਹੀ ਹੈ ਨਾ, ਆਤਮਾ ਹੈ, ਪਰਮਾਤਮਾ ਹੈ, ਅਤੇ ਅਸੱਤ ਹੁੰਦੀ ਝੂਠੀ ਕਿਹੜੀ ਹੈ, ਇਹਦਾ ਨਿਰਣਾ ਕਰ ਜੇ ਹੁਣ ਕਰਨਾ। ਸੋ ਇਸ ਮਾਇਆ ਵਿੱਚ ਜਿਹੜੇ ਵੀ ਅੱਜ ਤੱਕ ਲੱਗੇ ਨੇ ਉਹ ਸਾਰੇ ਹੀ ਡੰਡ ਰੌਲਿਆਂ ਵਿੱਚ ਫਸ ਗਏ ਨੇ ਹੁਣ ਤੱਕ, ਕਿਉਂਕਿ ਸਾਰੀ ਮਾਇਆ ਦੇ ਹੀ ਡਾਂਡੇ ਦਾ ਮਤਲਬ ਡੰਡੇ ਹੀ ਖੜਕਦੇ ਆ, ਝਗੜੇ ਹੀ ਆ। ਮਾਇਆ ਦੇ ਡਾਂਡੇ ਹੁੰਦੇ ਨੇ, ਡੰਗੇ ਹੋਏ ਨੇ, ਮਾਇਆ ਦੇ ਕੀਲੇ ਹੋਏ ਲੋਕ ਨੇ। ਕਹਿੰਦੇ ਇਸ ਕਰਕੇ ਤੁਸੀਂ ਇਸ ਮਾਇਆ ਤੋਂ ਬਚਣਾ ਕਰੋ ਭਾਈ। ਸੂਰ ਕੇ ਸਨਮੁਖ ਰਨ ਤੇ ਡਰ ਪੈ, ਸਤੀ ਕੇ ਸਾਂਚਾ ਭਾਂਡੇ। ਦ੍ਰਿਸ਼ਟਾਂਤ ਦਿੰਦੇ ਨੇ, ਉਹ ਸੂਰਮਾ ਕਾਹਦਾ, ਮੈਦਾਨੇ ਜੰਗ ਦੇ ਜਾ ਕੇ ਸਾਹਮਣੇ ਜਦੋਂ ਗਿਆ ਦੁਸ਼ਮਣ ਦੇ, ਉੱਥੇ ਡਰ ਗਿਆ, ਇਸ਼ਾਨ ਨੂੰ ਭੱਜ ਲਿਆ ਡਰਪੋਕ ਹੋ ਕੇ। ਅਤੇ ਉਹ ਸਤੀ ਕਾਹਦੀ ਹੈ, ਉੱਧਰੋਂ ਤਾਂ ਸਤੀ ਹੋਣ ਦਾ ਵਕਤ ਆਇਆ, ਉੱਧਰੋਂ ਸਤੀ ਕੇ ਸਾਂਚਾ ਭਾਂਡੇ, ਘਰ ਦੇ ਭਾਂਡੇ ਇਕੱਠੇ ਕਰੇ, ਆਖੇ ਮੈਂ ਭਾਂਡੇ ਮਾਂਜ ਕੇ ਇਹਨਾਂ ਨੂੰ ਧੋ ਕੇ ਫਿਰ ਸੰਭਾਲ ਜਾਂ, ਫਿਰ ਮੈਂ ਸਤੀ ਹੋਣ ਜਾਂ। ਜਦ ਹੁਣ ਤੂੰ ਸਤੀ ਹੋਈ ਹੋਣਾ, ਹੁਣ ਤੈਨੂੰ ਭਾਂਡਿਆਂ ਦੀ ਕੀ ਫਿਕਰ ਪਈ ਹੈ, ਜਦ ਬੰਦਗੀ ਹੋਈ ਕਰਨੀ ਹੈ, ਆਖੇ ਮੈਂ ਆਹ ਕੰਮ ਕਰ ਲਾਂ ਆਹ ਕਰ ਲਾਂ, ਇਹ ਕੰਮ ਤਾਂ ਨਹੀਂ ਖੇੜਾ ਛੱਡਦੇ ਹੈ। ਸੋ ਇਸ ਕਰਕੇ ਕਹਿੰਦੇ ਬੰਦਗੀ ਜਦੋਂ ਕਰਨ ਲੱਗੀਏ ਉਦੋਂ ਫਿਰ ਕੁਛ ਸੋਚੀਏ ਨਾ। ਇਸੇ ਪ੍ਰਕਾਰ ਉਹ ਸੰਤ ਕੀ ਹੋਇਆ, ਜੋ ਕਾਮ ਆਦਿਕਾਂ ਨਾਲ ਜੰਗ ਕਰਨ ਤੋਂ ਡਰ ਜੇ ਮੂਹਰੇ ਡਿੱਗ ਪਏ। ਸੋ ਉਹ ਵਿਰਾਗੀ ਕਾਹਦਾ ਹੋਇਆ, ਜਿਹੜਾ ਭਾਂਡੇ ਹੁੰਦਾ ਪਦਾਰਥਾਂ ਨੂੰ ਸਾਂਭਣ ਲੱਗ ਜੇ, ਨਾਲੇ ਆਖੇ ਮੇਰਾ ਨਾਮ ਵਿਰਾਗੀ ਆ, ਨਾਲੇ ਭਾਂਡੇ ਇਕੱਠੇ ਕਰੀ ਜਾਂਦਾ, ਭਾਵ ਪਦਾਰਥਾਂ ਨੂੰ ਇਕੱਠੇ ਕਰੀ ਜਾਂਦਾ। ਡਗ ਮਗ ਛਾਡ ਰੇ ਮਨ ਬੌਰਾ, ਇਸ ਲਈ ਕਹਿੰਦੇ ਚੱਲਿਆ ਮਨਾ ਤੂੰ ਜਿਹੜਾ ਡਗ ਮਗ ਕਰਦਾ, ਡਾਵਾਂ ਡੋਲ ਹੋਣਾ, ਇਹ ਭੜਕਣਾ ਛੱਡ ਦੇ, ਦਿਲ ਨੂੰ ਪੱਕਾ ਕਰ, ਤਕੜਾ ਹੋ ਕੇ ਭਗਤੀ ਕਰ। ਆਪ ਤਾਉ ਜਰੇ ਮਰੇ ਸਿੱਧ ਪਾਈਐ, ਲੀਨੋ ਹਾਥ ਸੰਧੌਰਾ ਰਹਾਉ। ਫਰਮਾਉਂਦੇ ਨੇ ਕਿ ਜਿਸ ਇਸਤਰੀ ਨੇ ਆਪਣੇ ਪਤੀ ਦੇ ਨਾਲ ਸਤੀ ਹੋ ਜਾਣ ਵਾਸਤੇ ਹੱਥ ਦੇ ਵਿੱਚ ਸੰਧੌਰਾ ਹੁੰਦਾ ਨਾਰੀਅਲ ਫੜ ਲਿਆ, ਉਹ ਪਹਿਲਾਂ ਨਾਰੀਅਲ ਲੈ ਕੇ ਜਾਂਦੀਆਂ ਹੁੰਦੀਆਂ ਸੀ ਨਾਲ ਥਾਲ ਦੇ ਵਿੱਚ ਸਤੀ ਹੋਣ ਨੂੰ, ਫਿਰ ਉਹ ਜਦੋਂ ਅੱਗ ਬਲਦੀ ਦੇਖਣੀ ਫਿਰ ਡਰ ਜਾਣਾ। ਉਹ ਪੁਰਾਣੇ ਲੋਕ ਵੀ ਇਹੋ ਜਿਹੇ ਹੁੰਦੇ ਸੀ, ਕਹਿੰਦੇ ਹੁਣ ਸਤੀ ਹੋਣ ਆਈ ਆ, ਭਾਈ ਦੀ ਕਿਉਂ ਹੈ, ਫੜ ਕੇ ਧੱਕੇ ਨਾਲ ਹੀ ਅੱਗ ਸਿੱਟ ਦਿੰਦੇ ਹੁੰਦੇ ਸੀ। ਡਾਂਗਾਂ ਵਾਲੇ ਹੁੰਦੇ ਸੀ 8-10 ਬੰਦੇ, ਨਾਲ ਡਾਂਗਾਂ ਨਾਲ ਕੁੱਟ ਕੇ ਸਿੱਟ ਦੇਣੀ, ਕਿਉਂ ਹੂੜ ਮੱਤ ਲੋਕ ਐਵੇਂ ਪੁੱਠੇ ਕੰਮ ਕਰਨੇ। ਇਹ ਤਾਂ ਧੰਨ ਗੁਰੂ ਅਮਰਦਾਸ ਜੀ ਨੇ ਅਕਬਰ ਨੂੰ ਕਹਿ ਕੇ ਸਤੀ ਪ੍ਰਥਾ ਬੰਦ ਕਰਾਈ ਸੀ। ਸੋ ਕਹਿੰਦੇ ਉਹ ਤਾਂ ਹੁਣ ਚਿਖਾ ਉੱਤੇ ਚੜ ਕੇ ਸੜ ਮਰੇ, ਤਾਂ ਹੀ ਉਹ ਮੁਕਤੀ ਦੀ ਪ੍ਰਾਪਤੀ ਹੈ ਬਸ। ਪਰ ਚਿਖਾ ਦੀ ਅੱਗ ਨਾਲੋਂ ਵਿਛੋੜੇ ਦੀ ਅੱਗ ਵਿੱਚ ਸੜ ਕੇ ਮਰ ਜਾਣ ਨੂੰ ਚੰਗਾ ਲਿਖਿਆ। 787 ਅੰਗ ਤੇ ਫਰਮਾਉਂਦੇ ਨੇ, ਸਤੀਆਂ ਇਹ ਨਾਖੀਆਂ ਜੋ ਮੜਿਆਂ ਲੱਗ ਜਲਨ, ਨਾਨਕ ਸਤੀਆਂ ਜਾਣੀਆਂ ਜੇ ਬਿਰਹੇ ਚੋਟ ਮਰਨ। ਸੋ ਜਿਵੇਂ ਆਜ ਰਾਜੇ ਦੀ ਰਾਣੀ ਇੰਦੂਮਤੀ ਨੇ ਪਤੀ ਦੇ ਵਿਛੋੜੇ ਨੂੰ ਸੁਣ ਕੇ ਪ੍ਰਾਣ ਤਿਆਗ ਦਿੱਤੇ ਸਨ, ਸਾਖੀਆਂ ਵਿੱਚ ਲੱਗ ਸਕਦੀਆਂ ਬਹੁਤ ਸਾਰੀਆਂ ਜਿਵੇਂ, ਪਰ ਲੜੀਵਾਰ ਕਥਾ ਹੋਣ ਕਰਕੇ ਫਿਰ ਬਹੁਤ ਜ਼ਿਆਦਾ ਅੱਗੇ ਵਾਧਾ ਹੋ ਜਾਂਦਾ। ਸੋ ਜਿਸ ਸੂਰਮੇ ਨੇ ਆਪਣੇ ਹੱਥ ਵਿੱਚ ਕਹਿੰਦੇ ਸੰਧੌਰਾ ਹੁੰਦਾ ਖੰਡਾ ਜਦੋਂ ਫੜ ਲਿਆ, ਇਹ ਅੰਤਰੀ ਭਾਵ ਹੈ ਉਹ ਰਣ ਭੂਮੀ ਜਾ ਕੇ ਧਰਮ ਯੁੱਧ ਕਰਕੇ ਹੋਰਨਾਂ ਨੂੰ ਮਾਰਦਾ ਹੋਇਆ ਆਪ ਸ਼ਹੀਦੀ ਪਾ ਲਵੇ, ਉਹ ਮੁਕਤੀ ਪਾ ਸਕਦਾ ਅਸਲ 'ਚ। ਸੋ ਇਸੇ ਤਰ੍ਹਾਂ ਜਿਸ ਇਨਸਾਨ ਨੇ ਇੱਕ ਵਾਰ ਆਪਣੇ ਮਨ ਰੂਪੀ ਹੱਥ ਵਿੱਚ ਵੈਰਾਗ ਰੂਪ ਨਾਰੀਅਲ ਫੜ ਲਿਆ ਜਾਂ ਭੇਖ ਰੂਪੀ ਨਾਰੀਅਲ ਫੜ ਲਿਆ, ਉਹ ਆਪਣੀ ਜਵਾਨੀ ਨੂੰ ਸਾੜੇ ਪਾਪ ਬਿਰਤੀ ਨੂੰ ਜਿਹੜਾ ਹੈ ਨਾ ਵਿਸ਼ੇ ਵਿਕਾਰਾਂ ਵੱਲੋਂ ਹਟਾਵੇ ਅਤੇ ਜੀਵਤ ਭਾਵ ਤੋਂ ਮਰੇ, ਤਾਂ ਹੀ ਉਹ ਮੁਕਤੀ ਦੀ ਪ੍ਰਾਪਤੀ ਕਰ ਸਕਦਾ। ਅਤੇ ਜਿਸ ਨੇ ਮਨ ਰੂਪੀ ਹੱਥ ਵਿੱਚ ਗਿਆਨ ਰੂਪੀ ਖੰਡਾ ਫੜਿਆ, ਉਹ ਆਪ ਜੀਵਤ ਭਾਵ ਤੋਂ ਮਰੇ ਅਤੇ ਹੋਰਨਾਂ ਨੂੰ ਵੀ ਜੀਵਤ ਭਾਵ ਤੋਂ ਮਰਨ ਦਾ ਉਪਦੇਸ਼ ਦੇਵੇ ਤਾਂ ਮੁਕਤੀ ਪਾ ਸਕਦਾ ਹੈ। ਵਿਸ਼ਰਾਮ ਦੇ ਕੇ ਫਿਰ ਅੱਗੇ ਅਗਲੀਆਂ ਪੰਕਤੀਆਂ ਫਰਮਾਉਂਦੇ ਨੇ, ਕਾਮ ਕ੍ਰੋਧ ਮਾਇਆ ਕੇ ਲੀਨੇ ਯਾ ਬਿਧ ਜਗਤ ਬਿਗੂਤਾ। ਇਹ ਜੀਵ ਮਾਇਆ ਦੇ ਪ੍ਰਤਾਪ ਦੁਆਰਾ ਕਹਿੰਦੇ ਕਾਮ ਕ੍ਰੋਧ ਆਦਿਕ ਜਿਹੜੇ ਨਾ ਲੀਨੇ ਹੁੰਦੇ ਨੇ, ਕਾਮ ਕ੍ਰੋਧ ਆਦਿਕਾਂ ਨੇ ਸਾਰਿਆਂ ਨੂੰ ਲੀਨੇ ਫਸਾ ਲਿਆ ਆਪਣੇ ਵਿੱਚ। ਕਹਿੰਦੇ ਭਾਈ ਪੁਰਖਾ ਤੂੰ ਨਾ ਇਉਂ ਕਰ, ਇਸ ਤਰੀਕੇ ਨਾਲ ਸਮਝ ਲੈ ਵੀ ਸਾਰਾ ਜਗਤੀ ਬਗੂਤਾ ਤੋਂ ਭਾਵ ਖਰਾਬ ਹੋ ਰਿਹਾ, ਤੂੰ ਖਰਾਬ ਨਾ ਹੋ। ਕਹਿ ਕਬੀਰ ਰਾਜਾ ਰਾਮ ਨਾ ਛੋਡੋ ਸਗਲ ਊਚ ਤੇ ਊਚਾ। ਕਬੀਰ ਜੀ ਫਰਮਾਉਂਦੇ ਨੇ ਇਸ ਲਈ ਭਾਈ ਕਹਿੰਦੇ ਰਾਜਾ ਜੋ ਹੈ ਨਾ ਪ੍ਰਕਾਸ਼ ਰੂਪ ਨਿਰੰਕਾਰ ਦਾ ਸਿਮਰਨ ਕਰਿਆ ਕਰ, ਇਹ ਨਾ ਛੱਡ, ਰਾਜਾ ਰਾਮ ਨਾ ਛੋਡੋ। ਰਾਜ ਤੋਂ ਭਾਵ ਹੁੰਦਾ ਪ੍ਰਕਾਸ਼, ਸਿਮਰਨ ਕਰਨਾ ਨਾ ਤਿਆਗੋ, ਜੋ ਵਾਹਿਗੁਰੂ ਸਾਰਿਆਂ ਉੱਚਿਆਂ ਤੋਂ ਉੱਚਾ ਹੈ ਉਹਦਾ ਸਿਮਰਨ ਕਰਿਆ ਕਰੋ। ਗੌੜੀ ਤੇਰਵੀਂ, ਸੋ ਇਸ ਗੌੜੀ ਨੂੰ ਤੇਰਵੇਂ ਘਰ ਵਿੱਚ ਗਾਇਨ ਕਰਨਾ। ਸੋ ਕਬੀਰ ਜੀ ਇੱਕ ਦਿਨ ਆਪਣੇ ਖਿਆਲ ਅੰਦਰ ਬੈਠੇ ਹੋਏ ਸਨ ਕਿ ਪਰਮਾਤਮਾ ਵੱਲੋਂ ਆਕਾਸ਼ਬਾਣੀ ਹੋਈ ਕਿ ਕਬੀਰ ਤੂੰ ਇਸ ਵੇਲੇ ਬੈਠਾ ਕੀ ਕਰ ਰਿਹਾ, ਤਾਂ ਕਬੀਰ ਜੀ ਫਰਮਾਉਂਦੇ ਹਨ ਜਦੋਂ ਬ੍ਰਹਮ ਗਿਆਨ ਹੋ ਜਾਂਦਾ ਸਾਰਾ ਕੁਛ ਪ੍ਰਤੱਖੀ ਸੁਣਦਾ ਹੁੰਦਾ, ਉਦੋਂ ਫੁਰਮਾਨ ਤੇਰਾ ਸਿਰੈ ਉਪਰ ਫਿਰ ਨਾ ਕਰਤ ਵਿਚਾਰ। ਕਹਿੰਦੇ ਇਹ ਨਿਰੰਕਾਰ ਆਪ ਜੀ ਦਾ ਹੁਕਮ ਸਿਰ ਮੱਥੇ ਤੇ ਹੈ, ਸੋ ਇਸ ਹੁਕਮ ਤੋਂ ਬਿਨਾਂ ਹੋਰ ਕੋਈ ਦੂਸਰਾ ਵਿਚਾਰ ਨਹੀਂ ਕਰਦੇ, ਆਪ ਦੇ ਹੁਕਮ ਨੂੰ ਫੇਰਨ ਦਾ ਮੇਰਾ ਕੋਈ ਵਿਚਾਰ ਨਹੀਂ ਕਰ ਰਹੇ, ਸਗੋਂ ਪੱਕੇ ਇਰਾਦੇ ਨਾਲ ਆਪ ਦੇ ਹੁਕਮ ਦੀ ਜੋ ਆ ਤਾਮੀਲ ਕਰ ਰਹੇ ਹਾਂ, ਮੰਨ ਰਹੇ ਹਾਂ। ਸੋ ਮਹਾਰਾਜ ਨੇ ਬਚਨ ਕੀਤਾ ਹੈ ਨਾ, ਸਹੀ ਤੇਰਾ ਫਰਮਾਨ ਕਿਨੇ ਨਾ ਫੇਰੀ ਹੈ, ਕਾਰਨ ਕਰਨ ਕਰੀਮ ਕੁਦਰਤ ਤੇਰੀ ਹੈ। ਤੂੰ ਹੀ ਦਰੀਆ ਤੂੰ ਹੀ ਕਰੀਆ ਤੁਝੈ ਤੇ ਨਿਸਤਾਰ। ਤੂੰ ਆਪ ਹੀ ਦਰਿਆ ਰੂਪ ਹੈ, ਤੂੰ ਆਪ ਹੀ ਕਰੀਆ ਹੁੰਦਾ ਮਲਾਹ ਰੂਪ ਹੈ, ਆਪ ਦੀ ਕਿਰਪਾ ਨਾਲ ਹੀ ਸੰਸਾਰ ਸਮੁੰਦਰ ਤੋਂ ਤਰੀਦਾ ਜੀ। ਕਹਿੰਦੇ ਨੇ ਕਹਿਣ ਤੋਂ ਭਾਵ ਕਿ ਤੂੰ ਆਪ ਹੀ ਸੰਸਾਰ ਰੂਪੀ ਦਰਿਆ ਹੈ, ਤੂੰ ਆਪ ਹੀ ਗੁਰੂ ਰੂਪ ਮਲਾਹ ਹੈ, ਜਾਂ ਇਉਂ ਜਾਣ ਲਓ ਬਈ ਤੂੰ ਆਪ ਹੀ ਦਰਿਆ ਹੁੰਦਾ ਦਰਵੀ ਭੂਤ ਭਾਵ ਕਿਰਪਾਲੂ ਹੈ, ਜਿਵੇਂ ਦਰਿਆ ਦਾ ਪਾਣੀ ਜਿੱਧਰ ਨੂੰ ਨੀਵਾਂ ਥਾਂ ਉੱਧਰ ਨੂੰ ਵਗ ਜਾਂਦਾ ਹੈ, ਦਰਵੀ ਭੂਤ ਕਹਿੰਦੇ ਨੇ ਇਹਨੂੰ। ਕਹਿੰਦੇ ਤੂੰ ਆਪ ਹੀ ਸਾਰਿਆਂ ਦੀ ਉਤਪਤੀ ਕਰਨ ਵਾਲਾ ਹੈ, ਆਪ ਦੀ ਕਿਰਪਾ ਕਰਕੇ ਹੀ ਸੰਸਾਰ ਰੂਪੀ ਦਰਿਆ ਤੋਂ ਤਰਨਾ ਹੁੰਦਾ। ਬੰਦੇ ਬੰਦਗੀ ਇਕਤਿਆਰ, ਸਾਹਿਬ ਰੋਸ ਤਰੋ ਕੇ ਪਿਆਰ ਰਹਾਓ। ਕਹਿੰਦੇ ਬੰਦੇ ਨੂੰ ਚਾਹੀਦਾ ਹੈ ਕਿ ਆਪ ਦੀ ਜਿਹੜੀ ਬੰਦਗੀ ਕਰਨ ਵਿੱਚ ਇਕਤਿਆਰ ਹੁੰਦਾ ਹੈ, ਸੋ ਅਰਬੀ ਭਾਸ਼ਾ ਵਿੱਚ ਇਕਤਿਆਰ ਪਾਠ ਹੁੰਦਾ ਹੈ, ਹੁੰਦਾ ਹੈ ਇਖਤਿਆਰ ਦਾ ਅਰਥ ਕਬੂਲ ਹੈ, ਮਤਲਬ ਕਿ ਕਬੂਲ ਕਰਨਾ, ਬੰਦੇ ਬੰਦਗੀ ਇਖਤਿਆਰ, ਇੱਥੇ ਇੱਕ ਕੱਕੇ ਨਾਲ ਹੈ, ਅਰਬੀ ਦਾ ਅਸਲੀ ਅੱਖਰ ਇਖਤਿਆਰ ਕਰਨਾ ਕਬੂਲ ਕਰਨਾ। ਬੰਦੇ ਨੂੰ ਚਾਹੀਦਾ ਹੈ ਕਿ ਇੱਕ ਬੰਦਗੀ ਨੂੰ ਕਬੂਲ ਕਰੇ, ਸੋ ਇਸ ਕਰਕੇ ਰੋਜ਼ ਸਭ ਦਰ ਬੰਦਗੀ ਬਾਸ਼ੰਦ ਸਾਧ, ਬੰਦਗੀ ਉਹ ਬੰਦਗੀ ਉਹ ਯਾਦ ਯਾਦ। ਸੋ ਜਿਵੇਂ ਫਰਮਾਇਆ ਹੈ ਦੌਲਤ ਜਾਵੇਦ ਬਾਸ਼ਦ ਬੰਦਗੀ, ਬੰਦਗੀ ਕੁਨ ਬੰਦਗੀ ਕੁਨ ਬੰਦਗੀ। ਸੋ ਇਹ ਮੈਨੂੰ ਯਾਦ ਆ ਗਈ ਪੁਰਾਣੀ ਗੱਲ, 1975 ਦੇ ਵਿੱਚ 74, 75, 76, 77 ਤੱਕ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨਾਲ ਹਜ਼ੂਰ ਸਾਹਿਬ ਜਦੋਂ ਜਾਂਦੇ ਹੁੰਦੇ ਸੀ, ਉਦੋਂ ਜਦੋਂ ਬੰਦੇ ਬਹਾਦਰ ਜੀ ਦਾ ਅਸਥਾਨ ਜਿਹੜਾ ਉਹ ਟੀਨਾਂ ਦੀ ਛੱਤ ਜੀ ਹੁੰਦੀ ਸੀ, ਐਵੇਂ ਛੋਟਾ ਜਿਹਾ ਛਪਰੀ ਜੀ ਬਣੀ ਹੁੰਦੀ ਸੀ। ਬੜੀ ਪੁਰਾਣੀ ਗੱਲ ਆ, ਹੁਣ ਤਾਂ ਪੱਕੇ ਸਥਾਨ ਬਣ ਗਏ ਨੇ। ਜਦੋਂ ਅਸੀਂ ਸ੍ਰੀ ਤਖ਼ਤ ਸਾਹਿਬ ਤੋਂ ਉੱਧਰ ਜਾਣਾ ਤਾਂ ਲੰਗਰ ਸਾਹਿਬ ਦੇ ਪਿਛਲੇ ਪਾਸੇ ਵੀ ਸਥਾਨ ਹੈ, ਤਾਂ ਇਸ ਤਰ੍ਹਾਂ ਹੀਰਾ ਘਾਟ ਆਦਿਕ ਸਥਾਨਾਂ 'ਤੇ ਹੁੰਦਿਆਂ ਹੋਇਆਂ ਫਿਰ ਜੋ ਬੰਦੇ ਬਹਾਦਰ ਦੇ ਸਥਾਨ 'ਤੇ ਜਾਣਾ, ਉੱਥੇ ਜਾ ਕੇ ਮਹਾਂਪੁਰਖ ਤਾਬਿਆ ਬਹਿ ਕੇ ਸਾਰੇ ਜਥੇ ਨੂੰ ਇਹ ਸ਼ਬਦ ਪੜ੍ਹਾਇਆ ਕਰਦੇ ਸੀ। ਉੱਚੀ ਉੱਚੀ ਆਵਾਜ਼ 'ਚ ਬੋਲਦੇ ਸੀ, ਉਹਨਾਂ ਦੀ ਆਵਾਜ਼ ਵੀ ਬੜੀ ਬੱਬਰ ਸ਼ੇਰ ਵਰਗੀ ਆਵਾਜ਼ ਸੀ। ਬੰਦੇ ਬੰਦਗੀ ਇਖਤਿਆਰ, ਸਾਹਿਬ ਰੋਸ ਧਰੋ ਕੇ ਪਿਆਰ। ਸੋ ਕਹਿੰਦੇ ਇਖਤਿਆਰ ਕਰ, ਤਿਆਰ ਬਰ ਤਿਆਰ ਰਹੇ, ਕਿਉਂਕਿ ਸਰੀਰ ਦਾ ਕੋਈ ਭਰੋਸਾ ਨਹੀਂ ਹੈ। ਸੋ ਅੱਗੋਂ ਹੀ ਸਾਹਿਬ ਜੀ ਆਪ ਮਰਜ਼ੀ ਆ, ਚਾਹੇ ਆਪ ਗੁੱਸਾ ਕਰੋ ਅਤੇ ਚਾਹੇ ਪਿਆਰ ਕਰੋ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਨਾਮ ਤੇਰਾ ਆਧਾਰ ਮੇਰਾ, ਜਿਉਂ ਫੂਲ ਜਈ ਹੈ ਨਾਰ। ਇਹ ਨਿਰੰਕਰ ਆਪ ਜੀ ਦਾ ਨਾਮ ਹੀ ਮੇਰਾ ਆਸਰਾ ਹੈ। ਨਾਮ ਜਪ ਕੇ ਮੇਰਾ ਦਿਲ ਇਉਂ ਖਿੜ ਜਾਂਦਾ ਹੈ ਜਿਵੇਂ ਨਾਰ ਹੁੰਦਾ ਜਲ ਵਿੱਚ ਕੌਲ ਫੁੱਲ ਖਿੜ ਜਾਂਦਾ। ਸੋ ਜਿਉਂ ਫੂਲ ਜਈ ਹੈ ਨਾਰ। ਦੂਸਰਾ ਭਾਵ ਇਹ ਹੈ ਕਿ ਨਾਰ ਹੁੰਦੀ ਮਾਤਾ ਆਪਣੇ ਜਈ ਤੋਂ ਭਾਵ ਜੰਮੇ ਹੋਏ ਪੁੱਤਰ ਨੂੰ ਵੇਖ ਕੇ ਜਿਵੇਂ ਪ੍ਰਫੁੱਲਤ ਹੋ ਜਾਂਦੀ ਹੈ। ਤੀਸਰਾ ਭਾਵ ਹੈ ਜਿਵੇਂ ਪਤੀ ਵਰਤਾ ਨਾਰ ਇਸਤਰੀ ਜਿਹੜੀ ਆ ਪਤੀ ਨੂੰ ਪਾ ਕੇ ਖਿੜ ਜਾਂਦੀ ਹੈ, ਉਵੇਂ ਨਾਮ ਨੂੰ ਪਾ ਕੇ ਮੈਂ ਖੁਸ਼ ਹੋ ਜਾਂਦਾ। ਇਹ ਕੁਦਰਤੀ ਗੱਲ ਹੈ, ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਉਹ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਪਦਾਰਥਾਂ ਨੂੰ ਦੇਖ ਕੇ ਹਲੇ ਇੰਨਾ ਖੁਸ਼ ਨਹੀਂ ਹੁੰਦੇ। ਜੇ ਕਿਤੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋ ਜਾਣ, ਗਦਗਦ ਹੋ ਜਾਂਦੇ। ਕੋਈ ਗੁਰੂ ਘਰ ਸਾਹਮਣੇ ਆ ਜਾਏ, ਨਿਸ਼ਾਨ ਸਾਹਿਬ ਦੇ ਦਰਸ਼ਨ, ਕਥਾ ਕੀਰਤਨ, ਕਿਤੇ ਸਤਸੰਗਤ ਮਿਲ ਜਾਵੇ, ਬੜੇ ਖੁਸ਼ ਹੁੰਦੇ, ਚਾਓ ਚੜ੍ਹ ਜਾਂਦਾ ਉਹਨਾਂ ਨੂੰ। ਕਹਿ ਕਬੀਰ ਗੁਲਾਮ ਘਰ ਕਾ ਜੀ ਆਏ ਭਾਵੇਂ ਮਾਰ। ਕਬੀਰ ਜੀ ਫਰਮਾਉਂਦੇ, ਨਿਰੰਕਾਰ ਜੀ ਹੋ ਜੀ, ਮੈਂ ਤਾਂ ਆਪਦੇ ਘਰ ਦਾ ਸੇਵਾਦਾਰ ਹਾਂ ਜੀ। ਕਹਿ ਕਬੀਰ ਗੁਲਾਮ ਘਰ ਕਾ, ਹੁਣ ਆਪਦੀ ਮਰਜ਼ੀ ਆ, ਭਾਵੇਂ ਜੀਵਾਓ ਭਾਵੇਂ ਮਾਰੋ, ਮੇਰਾ ਕੋਈ ਉਜਰ ਨਹੀਂ ਇਹਦੇ 'ਚ। ਜੀ ਆਏ ਇਉਂ ਪਾਠ ਕਰਨਾ। ਸੋ ਅੱਗੇ ਗੌੜੀ ਰਾਗ, ਜੋ ਗੌੜੀ ਦੇ ਥੱਲੇ ਛੋਟਾ ਜਿਹਾ ਪੰਜ ਲਿਖਿਆ ਹੋਇਆ, ਇਹ ਇਸ਼ਾਰਾ ਹੀ ਆ ਬਸ, ਕਿ ਪੰਜਵੇਂ ਘਰ ਜਾਂ ਪੰਜਵੀਂ ਜਾਤੀ ਗੌੜੀ ਦੀ ਉਚਾਰਨ ਕੀਤੀ ਆ। ਉਥਾਨ ਕਾ ਇਹ ਸ਼ਬਦ ਦੀ ਇਸ ਪ੍ਰਕਾਰ ਆ ਰਹੀ ਕਿ ਕਬੀਰ ਜੀ ਤੀਰਥ ਯਾਤਰਾ ਕਰਦੇ ਹੋਏ ਬਿੰਦਰਾਬਨ ਪਹੁੰਚੇ, ਕਿਸੇ ਮੰਦਰ ਅੰਦਰ ਰਹਿਣ ਲਈ ਪ੍ਰਬੰਧ ਕੀਤਾ। ਜਦੋਂ ਸਵੇਰ ਹੋਈ ਤਾਂ ਮੰਦਰ ਅੰਦਰ ਬਹੁਤ ਸਾਰੇ ਭਗਤ ਇਕੱਠੇ ਹੋ ਕੇ ਧੰਨ ਆਨੰਦ ਕੋ ਨੰਦਨ, ਧੰਨ ਆਨੰਦ ਕੋ ਨੰਦਨ ਜਾਪ ਰਟਣ ਲੱਗੇ। ਇੱਕੋ ਸਾਹ ਲਗਾਤਾਰ ਘੰਟਿਆਂ ਬੱਧੀ ਰਟੀ ਗਏ। ਸੋ ਕਬੀਰ ਜੀ ਇਹ ਸੁਣ ਕੇ ਬੜਾ ਅਫਸੋਸ ਕਰਦੇ ਹੋ, ਉਹਨਾਂ ਨੂੰ ਸਮਝਾਉਣ ਲੱਗੇ, ਹੇ ਪਿਆਰਿਓ, ਤੁਸੀਂ ਜੋ ਸਾਰੇ ਮਿਲ ਕੇ ਕਹਿ ਰਹੇ ਹੋ ਬਈ ਕਿ ਆਨੰਦ ਕੋ ਨੰਦਨ, ਕਹਿਣ ਤੋਂ ਭਾਵ ਕਿ ਕ੍ਰਿਸ਼ਨ ਬਾਬੇ ਆਨੰਦ ਦਾ ਪੁੱਤਰ ਹੈ। ਸੋ ਅਸੀਂ ਤੁਸਾਂ ਤੋਂ ਇਹ ਪੁੱਛਦੇ ਹਾਂ ਕਿ ਬਾਬਾ ਆਨੰਦ ਕਿਹਦਾ ਪੁੱਤਰ ਹੈ? ਤਾਂ ਉਹਨਾਂ ਨੇ ਕਿਹਾ, ਮਹਾਰਾਜ ਜੀ ਉਹ ਆਪਣੇ ਬਾਪ ਦਾ ਪੁੱਤਰ ਹੈ। ਕਬੀਰ ਜੀ ਨੇ ਬਚਨ ਕੀਤਾ, ਉਹ ਕਿਹਦਾ ਪੁੱਤਰ ਹੈ? ਕਹਿੰਦੇ ਉਹਨਾਂ ਕਿਹਾ ਉਹ ਆਪਣੇ ਬਾਪ ਦਾ ਪੁੱਤਰ ਹੈ। ਗੱਲ ਕੀ ਸੀ? ਇਸ ਪ੍ਰਕਾਰ ਪ੍ਰਸ਼ਨ ਉੱਤਰ ਕਰਦਿਆਂ ਕਰਦਿਆਂ ਗੱਲ ਬ੍ਰਹਮਾ ਤੱਕ ਫੇਰ ਪਹੁੰਚ ਗਈ, ਉਤਪਤੀ ਚਲੀ ਗਈ ਉੱਥੇ ਤੱਕ। ਸੋ ਕਬੀਰ ਜੀ ਨੇ ਫਿਰ ਬਚਨ ਕੀਤਾ ਕਿ ਬ੍ਰਹਮਾ ਕਿਹਦਾ ਪੁੱਤਰ ਆ? ਕਹਿੰਦੇ ਸਾਰਿਆਂ ਨੇ ਉੱਤਰ ਦਿੱਤਾ, ਉਹ ਵਿਸ਼ਨੂੰ ਦਾ ਪੁੱਤਰ ਹੈ। ਤਾਂ ਕਬੀਰ ਜੀ ਨੇ ਆਖਿਆ ਕਿ ਭਲੇ ਪੁਰਸ਼ੋ, ਕਹਿੰਦੇ ਤੁਸੀਂ ਦਿਲ 'ਚ ਵਿਚਾਰ ਕੇ ਵੇਖੋ, ਇਸ ਤਰ੍ਹਾਂ ਨਾਲ ਵਿਸ਼ਨੂੰ ਸਭ ਦਾ ਬਾਪ ਹੈ, ਅਤੇ ਵਿਸ਼ਨੂੰ ਜੀ ਦਾ ਅੱਗੇ ਜਿਹੜਾ ਵਿਸ਼ਨੂੰ ਕਿਹਦੇ ਹੈ? ਅੱਗੇ ਵਿਸ਼ਨੂੰ ਜੀ ਤੋਂ ਉੱਤੇ ਮਹਾਂ ਵਿਸ਼ਨੂੰ ਜੋ ਪਰਮਾਤਮਾ, ਵਿਸ਼ਨੂੰ ਜੀ ਗਾਹਾਂ ਉਹਨਾਂ ਦੇ ਭਗਤ ਨੇ। ਸੋ ਉਹੀ ਰਾਮ ਕ੍ਰਿਸ਼ਨ ਆਦਿਕ ਅਵਤਾਰ ਧਾਰਦੇ ਜਿਹੜੇ ਵਿਸ਼ਨੂੰ ਹੈ। ਫਿਰ ਨੰਦ ਦਾ ਨੰਦਨ ਨਹੀਂ ਆਖਣਾ ਚਾਹੀਦਾ, ਸਗੋਂ ਨੰਦ ਦਾ ਬਾਪੂ ਆਖਣਾ ਚਾਹੀਦਾ। ਕ੍ਰਿਸ਼ਨ ਜੀ ਤਾਂ ਸਾਰਿਆਂ ਦੇ ਕ੍ਰਿਸ਼ਨ ਜੀ ਤਾਂ ਵਿਸ਼ਨੂੰ ਜੀ ਸੀਗੇ, ਅਤੇ ਵਿਸ਼ਨੂੰ ਜੀ ਸਾਰਿਆਂ ਦਾ ਬਾਪ ਹੈ। ਇਸ ਕਰਕੇ ਉਹਨਾਂ ਨੂੰ ਨਾ ਥੱਲੇ ਲਿਆਓ ਤੁਸੀਂ। ਜੇ ਤੁਸੀਂ ਸਿਆਣੇ ਅਕਲਵੰਦ ਹੋਵੋਗੇ ਤਾਂ ਅੱਜ ਤੋਂ ਲੈ ਕੇ ਕ੍ਰਿਸ਼ਨ ਜੀ ਨੂੰ ਕਦੇ ਨੰਦ ਦਾ ਪੁੱਤਰ ਨਾ ਆਖੋਗੇ, ਕਿਉਂਕਿ ਉਹ ਪਰਮਾਤਮਾ ਨੂੰ ਕਿਸੇ ਜੀਵ ਦਾ ਪੁੱਤਰ ਆਖਣਾ ਵੱਡਾ ਭਾਰੀ ਦੋਸ਼ ਹੈ। ਇਹ ਨੰਦ ਤਾਂ ਵਿਚਾਰਾ ਜੀਵ ਕੋਟੀ ਵਿੱਚ ਹੈ, ਜੂਨਾਂ ਵਿੱਚ ਫਿਰਦਾ ਫਿਰਦਾ, ਹੁਣ ਕਿਧਰੇ ਮਨੁੱਖ ਜਨਮ ਵਿੱਚ ਆਇਆ? ਇਹਨਾਂ ਗੱਲਾਂ ਦਾ ਵਿਚਾਰ ਕਰਨਾ। ਸੋ ਗੌੜੀ ਰਾਗ ਦੇ ਸ਼ਬਦ ਉਚਾਰਨ ਕਰਦੇ ਨੇ, ਲੱਖ ਚੌਰਾਸੀ ਹੀ ਜੀ ਜੋ ਨਮ ਹੈ ਭ੍ਰਮਤ ਨੰਦ ਬਹੁ ਥਾਕੋ ਰੇ। ਜੋ 84 ਲੱਖ ਜੀਆਂ ਦੀਆਂ ਜੂਨੀਆਂ ਹਨ, ਉਹਨਾਂ ਵਿੱਚ ਕਰਮ ਫਲ ਭੋਗਣ ਵਾਸਤੇ ਫਿਰਦਾ ਫਿਰਦਾ ਇਹ ਜੋ ਗਵਾਲਾ ਸੀ ਨੰਦ, ਇਹ ਨੰਦ ਗਵਾਲਾ ਬਹੁਤ ਹੀ ਥੱਕ ਗਿਆ। ਸੋ ਅਖੀਰ ਉਹਨੇ ਇਹਨਾਂ ਗਵਾਲਿਆਂ ਦੇ ਘਰ ਆ ਜਨਮ ਲਿਆ। ਇੱਥੇ ਆ ਕੇ ਤੇ ਤੋਂ ਪਹਿਲਾਂ ਕਈ ਜਨਮਾਂ ਵਿੱਚ ਇਹਨੇ ਭਗਤੀ ਕੀਤੀ ਸੀ। ਭਗਤ ਹੇਤ ਅਵਤਾਰ ਲਈਓ ਹੈ ਭਾਗ ਬੜੋ ਬਪੁਰਾ ਕੋਰੇ। ਇਸ ਭਗਤੀ ਦੇ ਸਬੱਬ ਕਰਕੇ ਪਰਮਾਤਮਾ ਨੇ ਵਿਸ਼ਨੂੰ ਜੀ ਨੇ ਇਹਦੇ ਘਰ ਆ ਕੇ ਉਤਾਰ ਲਿਆ। ਸੋ ਇਸ ਲਈ ਤੁਸੀਂ ਇਸ ਵਿਚਾਰੇ ਆਨੰਦ ਦੇ ਬੜੇ ਉੱਤਮ ਭਾਗ ਸਮਝਣਾ ਕਰੋ, ਚੰਗੇ ਭਾਗ ਨੇ। ਅਕਾਲ ਪੁਰਖ ਦੇ ਹੁਕਮ ਨਾਲ ਮਹਾਂਵਿਸ਼ਨੂੰ ਜੀ ਨੂੰ ਹਿੰਦੂ ਮਤ ਚ ਕਹਿੰਦੇ ਨੇ, ਉਹ ਮਹਾਂਵਿਸ਼ਨੂੰ ਕਹਿੰਦੇ ਨੇ ਤੇ ਵਿਸ਼ਨੂੰ ਜੀ ਅੱਗੇ ਉਹਨਾਂ ਦੇ ਭਗਤ ਨੇ। ਵਿਸ਼ਨੂੰ ਜੀ ਨੂੰ ਫਿਰ ਪਰਮਾਤਮਾ ਦਾ ਹੁਕਮ ਹੁੰਦਾ ਕਿ ਤੁਸੀਂ ਜਾ ਕੇ ਹੁਣ ਇਹ ਰੂਪ ਧਾਰ ਕੇ ਸੰਸਾਰ ਦਾ ਕਸ਼ਟ ਦੂਰ ਕਰਨਾ। ਉਹ ਤਾਂ ਇਹਨਾਂ ਨੇ ਕਈ ਜਨਮ ਭਗਤੀ ਕੀਤੀ ਸੀ ਆਨੰਦ ਜੀ ਨੇ, ਤੇ ਇਸ ਕਰਕੇ ਇਹਨਾਂ ਦੇ ਘਰੇ ਆਏ। ਇਹ ਤਾਂ ਇਹਨਾਂ ਦੇ ਭਾਗ ਚੰਗੇ ਸਮਝੋ ਵੀ ਇਹਨਾਂ ਦੇ ਘਰੇ ਕ੍ਰਿਸ਼ਨ ਜੀ ਆਏ। ਤੁਮ ਜੋ ਕਹਿਤ ਹੋ ਨੰਦ ਕੋ ਨੰਦਨ, ਨੰਦ ਸੋ ਨੰਦਨ ਕਾ ਕੋਰੇ। ਤੁਸੀਂ ਜੋ ਕ੍ਰਿਸ਼ਨ ਮਹਾਰਾਜ ਜੀ ਨੂੰ ਬਾਬੇ ਨੰਦਾ ਨੰਦਨ ਤੋਂ ਭਾਵ ਪੁੱਤਰ ਕਹਿੰਦੇ ਹੋ, ਅਸੀਂ ਤੁਹਾਡੇ ਪਾਸੋਂ ਇਹ ਪੁੱਛਦੇ ਹਾਂ ਕਿ ਬਾਬਾ ਨੰਦ ਕਿਹਦਾ ਪੁੱਤਰ ਹੈ? ਜੇ ਤੁਸੀਂ ਨੰਦ ਨੂੰ ਕਿਸੇ ਦਾ ਪੁੱਤਰ ਮੰਨੋਗੇ, ਭਾਵ ਸੁਤੇ ਪ੍ਰਕਾਸ਼ ਮੰਨੋਗੇ, ਤਾਂ ਮੈਂ ਇਹ ਗੱਲ ਤੁਹਾਨੂੰ ਪੁੱਛਦਾ। ਧਰਨ ਆਕਾਸ ਦਸੋ ਦਿਸ ਨਾਹੀ, ਤਬ ਇਹੋ ਨੰਦ ਕਹਾਂ ਥੋਰੇ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਕਿ ਜਿਸ ਮਹਾਂਪਰਲੋਂ ਦੇ ਸਮੇਂ ਧਰਤੀ ਆਕਾਸ਼ ਅਤੇ ਦਸੋ ਦਿਸ਼ਾ ਵੀ ਨਹੀਂ ਸਨ, ਸੋ ਕੇਵਲ ਤੇ ਕੇਵਲ ਅੰਧਾ ਧੁੰਦੀ ਸੀ, ਅਰਬਦ ਨਰਬਦ ਧੁੰਦੂ ਕਾਰਾ। ਸੋ ਇਸ ਪ੍ਰਕਾਰ ਮਹਾਰਾਜ ਦਾ ਇਹ ਮਾਰੂ ਰਾਗ ਦੇ ਜਿਵੇਂ ਸ਼ਬਦ ਆਇਆ ਹੈ, ਛੱਤੀ ਯੁਗ ਵਰਤੈ ਗੁਬਾਰੈ, ਤਾੜੀ ਲਾਈ ਸਿਰਜਨ ਹਾਰੈ, ਧੁੰਦੂ ਕਾਰ ਨਿਰਾਲਮ ਬੈਠਾ, ਨਾ ਤਦ ਧੰਦ ਪਸਾਰਾ ਹੈ। ਕੇਵਲ ਅੰਧ ਧੁੰਦੀ ਸੀ ਜੇ, ਉਸ ਵੇਲੇ ਆਨੰਦ ਕਿੱਥੇ ਰਹਿੰਦਾ ਸੀ? ਕਹਿਣ ਤੋਂ ਭਾਵ ਤਦੋਂ ਕੋਈ ਵੀ ਨਹੀਂ ਸੀ ਤੇ ਨਿਰੰਕਾਰ ਉਸ ਸਮੇਂ ਵੀ ਸੀ। ਸੋ ਇਸ ਲਈ ਕ੍ਰਿਸ਼ਨ ਜੀ ਨੂੰ ਨੰਦ ਕੋ ਬਾਪੂ, ਨੰਦ ਕੋ ਬਾਪੂ ਕਹਿਣਾ ਚਾਹੀਦਾ, ਨੰਦ ਕੋ ਨੰਦਨ ਕਹਿਣਾ ਨਹੀਂ ਬਣਦਾ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ। 339 ਅੰਗ ਤੇ ਅਗਲੀ ਪੰਕਤੀ ਹੈ, ਸੰਕਟ ਨਹੀਂ ਪਰ ਜੋਨ ਨਹੀਂ ਆਵੈ, ਨਾਮ ਨਿਰੰਜਨ ਜਾ ਕੋ ਰੇ। ਇਹ ਪਾਠ ਇਸ ਤਰ੍ਹਾਂ ਹੀ ਕਰਨੇ ਨੇ, ਸ਼ੁਰੂ ਤੋਂ ਲੈ ਕੇ ਥੱਕ ਕੋ ਰੇ, ਬਪੁਰਾ ਕੋ ਰੇ, ਇਹ ਨਹੀਂ ਕਰਨਾ ਥੱਕ ਓ ਰੇ, ਸੋ ਬਾਪੁਰਾ ਕੋਰੇ ਕੋਰੇ ਕਰਕੇ ਨਹੀਂ ਕਰਨਾ, ਥੋਰੋ ਨਹੀਂ ਥੋਰੇ ਨਹੀਂ ਕਰਨਾ, ਕੋਰੇ ਨਹੀਂ ਕੋ ਰੇ। ਕਹਿੰਦੇ ਭਾਈ ਗੁਰਮੁਖੋ, ਨਾ ਉਹ ਦੁੱਖਾਂ ਵਿੱਚ ਪੈਂਦਾ, ਨਾ ਉਹ 84 ਲੱਖ ਜੁਨੀਆਂ ਚ ਆਉਂਦਾ, ਜਿਸਦਾ ਨਾਮ ਨਿਰੰਜਨ ਹੈ, ਮਾਇਆ ਮੈਲ ਤੋਂ ਰਹਿਤ ਨਿਰਲੇਪ ਪਰਮਾਤਮਾ ਜੋ ਹੈ। ਸੋ ਮੁਖ ਜਲੋ ਜਿਤ ਕਹਿ ਠਾਕੁਰ ਜੋਨੀ, ਕਬੀਰ ਕੋ ਸਵਾਮੀ ਐਸੋ ਠਾਕੁਰ ਜਾ ਕੇ ਮਾਈ ਨਾ ਬਾਪੋ ਰੇ। ਕਬੀਰ ਜੀ ਕਥਨ ਕਰਦੇ ਨੇ, ਐਸਾ ਜੋ ਠਾਕੁਰ ਮਾਲਕ ਹੈ ਨਾ, ਮੇਰਾ ਸਵਾਮੀ ਪਰਮਾਤਮਾ, ਜਿਸ ਠਾਕੁਰ ਦਾ ਨਾ ਤਾਂ ਕੋਈ ਪਿਤਾ ਨਾ ਕੋਈ ਮਾਤਾ ਹੈ, ਕਹਿੰਦੇ ਅਸੀਂ ਤਾਂ ਉਹਦੀ ਉਪਾਸ਼ਨਾ ਕਰਦੇ ਹਾਂ। ਸੋ ਸੇਵਹੋ ਜਿਸ ਮਾਈ ਨਾ ਬਾਪ, ਵਿੱਚੋਂ ਚੁੱਕੈ ਤਿਸ ਨਾ ਅਰ ਆਪ। ਇਉਂ ਮਹਾਰਾਜ ਸੱਚੇ ਪਾਤਸ਼ਾਹ 1343 ਅੰਗ ਤੇ ਜਿਵੇਂ ਇਹ ਬਚਨ ਕਰਦੇ ਨੇ।